ਅੱਜ ਦੀਆਂ ਮੁੱਖ ਖਬਰਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ 1127 ਨਵੇਂ ਕੋਰੋਨਾ ਮਾਮਲੇ ਅਤੇ 2 ਮੌਤਾਂ ਵਿਕਟੋਰੀਆ ਵਿੱਚ ਇਸ ਐਤਵਾਰ ਨੂੰ ਪਾਬੰਦੀਆਂ ਵਿੱਚ ਢਿੱਲ ਸੰਬੰਧੀ ਕੀਤਾ ਜਾ ਸਕਦਾ ਹੈ ਐਲਾਨ ਅਤੇ ACT ਵਿੱਚ ਤਾਲਾਬੰਦੀ 15 ਅਕਤੂਬਰ ਤੱਕ ਵਧੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਵਿਸਥਾਰ ਨਾਲ। ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਆਸ਼ਾਵਾਦੀ ਨੇ ਕਿ ਰਾਜ ਵਿੱਚ ਹੁਣ ਕੋਵਿਡ-19 ਕੇਸਾਂ ਦੀ ਗਿਣਤੀ ਸਥਿਰ ਹੁੰਦੀ ਜਾਪਦੀ ਹੈ। ਪਿਛਲੇ ਸਮੇਂ ਦੌਰਾਨ ਰਾਜ ਵਿੱਚ 1127 ਨਵੇਂ ਕੋਰੋਨਾ ਮਾਮਲੇ ਅਤੇ 2 ਮੌਤਾਂ ਦਰਜ ਕੀਤੀਆਂ ਗਈਆਂ ਨੇ। 2 ਹਫ਼ਤਿਆਂ ਤੋਂ ਵੀ ਵੱਧ ਸਮੇਂ ਵਿੱਚ ਮਾਮਲਿਆਂ 'ਚ ਸਭ ਤੋਂ ਘੱਟ ਹੋਣ ਵਾਲਾ ਰੋਜ਼ਾਨਾ ਵਾਧਾ ਹੈ। ਪਰ ਨਿਊ ਸਾਊਥ ਵੇਲਜ਼ ਹੈਲਥ ਵੱਲੋਂ ਡਾਕਟਰ ਜੈਰਮੀ ਮੈਕਨੋਲਟੀ ਦਾ ਆਖਣਾ ਹੈ ਕਿ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਡੈਲਟਾ ਪ੍ਰਕੋਪ ਆਪਣੇ ਸਿਖਰ 'ਤੇ ਹੈ ਜਾਂ ਨਹੀਂ ਹੋਰ ਆਂਕੜਿਆਂ ਦੀ ਲੋੜ ਪਵੇਗੀ।
We've just had a weekend that can mess up with how many people get tested. That there may be a factor of the weather in terms of influencing whether people get tested or not. So we'd like to see a few more days before we can have confidence about whether there is a trend. We have seen in the past, you know, 3 days of flattening and then it jumps up again. So we need to be cautious.
ਦੱਸਦੇ ਜਾਈਏ ਕਿ ਯਾਸ ਪਹਿਲੀ ਕੌਂਸਲ ਵਿੱਚ ਕੱਲ੍ਹ ਇੱਕ ਕੋਵਿਡ-19 ਮਾਮਲੇ ਦੀ ਪਛਾਣ ਤੋਂ ਬਾਅਦ ਘਰ ਵਿੱਚ ਹੀ ਰਹਿਣ ਦੇ ਆਦੇਸ਼ ਲਾਗੂ ਕੀਤੇ ਗਏ ਨੇ। ਇਸ ਦੌਰਾਨ ਯੰਗ ਖੇਤਰ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਜਾਂਚ ਲਈ ਅੱਗੇ ਆਉਣ, ਕਿਉਂਕਿ ਉਹਨਾਂ ਦੇ ਸੀਵਰੇਜ ਪਲਾਂਟ ਵਿੱਚ ਵਾਇਰਸ ਦੇ ਅੰਸ਼ ਹੋਣ ਦਾ ਪਤਾ ਲਾਇਆ ਗਿਆ ਹੈ। ਵਿਕਟੋਰੀਅਨ ਪ੍ਰੀਮੀਅਰ ਡੇਨ ਲੈਂਡਰੂਜ਼ ਦਾ ਆਖਣਾ ਹੈ ਕਿ ਉਹਨਾਂ ਦੀ ਸਰਕਾਰ ਐਤਵਾਰ 19 ਸਤੰਬਰ ਨੂੰ ਤਾਲਾਬੰਦੀ ਤੋਂ ਬਾਹਰ ਆਉਣ ਦੇ ਆਪਣੇ ਰੋਡਮੈਪ ਦਾ ਖੁਲਾਸਾ ਕਰੇਗੀ। ਸ਼੍ਰੀ ਐਂਡਰਿਊਜ਼ ਦਾ ਆਖਣਾ ਹੈ ਕਿ ਇਹ ਯੋਜਨਾ ਦੱਸੇਗੀ ਕਿ ਕਿਹੜੀਆਂ ਪਾਬੰਦੀਆਂ ਕਦੋਂ ਸੌਖੀਆਂ ਹੋ ਸਕਦੀਆਂ ਨੇ ਅਤੇ ਟੀਕੇ ਲੱਗ ਚੁੱਕੇ ਲੋਕਾਂ ਲਈ ਇਸ 'ਤੇ ਕੀ ਮਾਇਨੇ ਹੋਣਗੇ।
There'll be a map that talks about what we're going to do in the rest of September, what we're going to do in October, what we're going to do in November. But there will be quite a few footnotes at the bottom of it, and it will be subject to how many people are in hospital, and it will be subject to, you know, all sorts of things. But it's about giving people a clear sense of what we're working towards. Whether we can all achieve it as a community, that's in the hands of the Victorian people.
ਦੱਸਦੇ ਜਾਈਏ ਕਿ ਰਾਜ ਵਿੱਚ ਕੋਵਿਡ-19 ਦੇ ਅੱਜ 445 ਨਵੇਂ ਮਾਮਲੇ ਅਤੇ 2 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। 60 ਸਾਲ ਤੋਂ ਵੱਧ ਉਮਰ ਦੇ ਪੱਛਮੀ ਆਸਟ੍ਰੇਲੀਅਨ ਲੋਕ ਅਗਲੇ ਹਫ਼ਤੇ ਤੋਂ ਫਾਈਜ਼ਰ ਵੈਕਸੀਨ ਲਈ ਯੋਗ ਹੋਣਗੇ। ਇਹ ਕਦਮ ਬਜ਼ੁਰਗਾਂ ਵਿੱਚ ਉਸ ਝਿਜਕ ਨੂੰ ਦੂਰ ਕਰ ਸਕਦਾ ਹੈ ਜਿਸ ਤਹਿਤ ਕੁਝ ਨੇ ਐਸਟ੍ਰਾਜ਼ੈਨਿਕਾ ਦਾ ਟੀਕਾ ਲਵਾਉਣ ਤੋਂ ਆਨਾਕਾਨੀ ਕੀਤੀ ਸੀ। 60 ਸਾਲ ਤੋਂ ਵੱਧ ਉਮਰ ਦੇ ਉਹ ਲੋਕ ਜਿਨ੍ਹਾਂ ਦੇ ਪਹਿਲਾਂ ਹੀ ਐਸਟ੍ਰਾਜ਼ੈਨਿਕਾ ਦਾ ਇੱਕ ਟੀਕਾ ਲੱਗ ਚੁੱਕਿਆ ਹੈ ਉਹਨਾਂ ਨੂੰ ਫਾਈਜ਼ਰ ਦੀ ਪੇਸ਼ਕਸ਼ ਨਹੀਂ ਹੋਵੇਗੀ। ਪ੍ਰੀਮੀਅਰ ਮਾਰਕ ਮੈਗਾਵਨ ਦਾ ਆਖਣਾ ਹੈ ਕਿ ਹੁਣ ਤੱਕ 60 ਸਾਲ ਤੋਂ ਵੱਧ ਉਮਰ ਦੇ ਲਗਭਗ 60% ਲੋਕਾਂ ਨੂੰ ਲੋੜੀਂਦੇ 2 ਟੀਕੇ ਲਾ ਦਿੱਤੇ ਗਏ ਨੇ, ਜਦਕਿ 84% ਵਿੱਚ ਇੱਕ ਟੀਕਾ ਲਾਇਆ ਜਾ ਚੁੱਕਿਆ ਹੈ।
We want to get these numbers up and ensure they get vaccinated as a priority, particularly for the remainder of people in this age group, those in their 60s, 70s, 80s, 90s and beyond, because they are more vulnerable to death or illness from COVID-19.
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿੱਚ 22 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਨੇ ਅਤੇ ਦੇ ਨਾਲ ਹੀ 17 ਸਤੰਬਰ ਤੋਂ ਪਾਬੰਦੀਆਂ 'ਚ ਹੋਰ ਸੋਧਾਂ ਦੇ ਨਾਲ ਤਾਲਾਬੰਦੀ ਨੂੰ 4 ਹਫ਼ਤਿਆਂ ਲਈ ਵਧਾ ਦਿੱਤਾ ਜਾਵੇਗਾ। ਪਰ ਇਸ ਵਿੱਚ ਛੋਟੇ ਕਾਰੋਬਾਰਾਂ ਨੂੰ ਕਿਸੇ ਵੀ ਸਮੇਂ 5 ਲੋਕਾਂ ਜਾਂ 4 ਵਰਗ ਮੀਟਰ ਵਿੱਚ ਇੱਕ ਵਿਅਕਤੀ ਨੂੰ ਹਾਜ਼ਰ ਹੋਣ ਦੀ ਆਗਿਆ ਦੇਣ ਦੀ ਢਿੱਲ ਸ਼ਾਮਲ ਹੈ। ਮੁੱਖ ਮੰਤਰੀ ਐਂਡਰਿਊ ਬਾਰ ਦਾ ਆਖਣਾ ਹੈ ਕਿ ਕੈਨਬਰਾ ਚੱਲ ਰਹੇ ਜਨਤਕ ਸਿਹਤ ਖਤਰੇ ਸੰਬੰਧੀ ਫੈਸਲੇ ਲੈਣ ਵਿੱਚ ਕੋਵਿਡ ਤੋਂ ਪੀੜਤ ਲੋਕਾਂ ਦੀ ਗਿਣਤੀ ਮੁੱਖ ਤੌਰ 'ਤੇ ਜ਼ਿੰਮੇਵਾਰ ਰਹੀ ਹੈ। ਉਹਨਾਂ ਕਿਹਾ ਕਿ ਨਿਊ ਸਾਊਥ ਵੇਲਜ਼ ਦੀ ਲਾਗਲੀ ਯਾਸ ਪਹਿਲੀ ਕੌਂਸਲ ਦਾ ਦੁਬਾਰਾ ਤਾਲਾਬੰਦੀ ਵਿੱਚ ਚਲੇ ਜਾਣਾ ਵੀ ਇਸ ਪਿਛਲਾ ਇੱਕ ਕਾਰਨ ਹੈ।
Repeat offenders will have to be closed. The purpose of the public health directions is to protect the community and to protect the staff working in the businesses. And if we can't this far into the pandemic and this far into the lockdown have compliance levels incredibly high, we are beyond the point of issuing warnings.
ਅਤੇ ਹੁਣ ਕੁਝ ਖਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਅਕਤੂਬਰ ਵਿੱਚ ਸ਼ੁਰੂ ਹੋਣ ਵਾਲੇ ਸਾਉਣੀ ਸੀਜ਼ਨ ਦੀਆਂ ਫਸਲਾਂ ਦੀ ਕਟਾਈ ਤੋਂ ਪਹਿਲਾਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਪਰਾਲੀ ਦੇ ਪ੍ਰਬੰਧਨ ਲਈ 235 ਕਰੋੜ ਰੁਪਏ ਜਾਰੀ ਕੀਤੇ ਹਨ। ਸਾਲ 2021-22 ਲਈ ਜਾਰੀ ਕੀਤੀ ਇਸ ਰਕਮ ਨਾਲ ਕੇਂਦਰ ਵੱਲੋਂ ਹੁਣ ਤੱਕ ਪੰਜਾਬ ਸਰਕਾਰ ਨੂੰ ਪਰਾਲੀ ਦੇ ਪ੍ਰਬੰਧਨ ਲਈ ਚਲਾਈ ਜਾਂਦੀ ਸਕੀਮ ਤਹਿਤ ਪਿਛਲੇ 4 ਸਾਲਾਂ ਦੌਰਾਨ 1050 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਦਾ ਆਖਣਾ ਹੈ ਕਿ ਹੁਣ ਤੱਕ ਦਿੱਤੀ ਇਸ ਰਕਮ ਨਾਲ ਪੰਜਾਬ ਸਰਕਾਰ ਵੱਲੋਂ 75,000 ਪਰਾਲੀ ਪ੍ਰਬੰਧਨ ਮਸ਼ੀਨਾਂ ਖਰੀਦੀਆਂ ਗਈਆਂ ਨੇ ਅਤੇ ਇਸ ਸਾਲ ਇਸ ਰਕਮ ਨਾਲ 25,000 ਹੋਰ ਮਸ਼ੀਨਾਂ ਖਰੀਦੀਆਂ ਜਾਣਗੀਆਂ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦੀਆਂ ਚੋਣ ਰੈਲੀਆਂ 'ਤੇ ਲਾਈ ਪਾਬੰਦੀ ਅਤੇ ਪਾਈ ਰੁਕਾਵਟ ਤੋਂ ਬਾਅਦ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਰਣਨੀਤੀ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ। ਪਾਰਟੀ ਵੱਲੋਂ ਕੱਲ੍ਹ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੁਣੇ ਹੀ ਕਰ ਦਿੱਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਨਾਲ ਹੋਏ ਚੋਣ ਸਮਝੌਤੇ ਤਹਿਤ ਪਾਰਟੀ ਵੱਲੋਂ 97 ਵਿਧਾਨ ਸਭਾ ਹਲਕਿਆਂ 'ਤੇ ਉਮੀਦਵਾਰ ਖੜ੍ਹੇ ਕੀਤੇ ਜਾਣੇ ਨੇ। ਪਾਕਿਸਤਾਨ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪਾਕਿਸਤਾਨ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 54 ਰੁਪਏ 11 ਪੈਸੇ, ਪਾਕਿਸਤਾਨ ਦੇ 123 ਰੁਪਏ 56 ਪੈਸੇ ਅਤੇ ਅਮਰੀਕਾ ਦੇ 73 ਸੈਂਟ 'ਤੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਮੀਂਹ ਵਾਧਾ ਹੋਇਆ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਐਡੀਲੇਡ, ਮੈਲਬਰਨ, ਹੋਬਰਟ ਅਤੇ ਕੈਨਬਰਾ 'ਚ ਆਂਸ਼ਕ ਤੌਰ 'ਤੇ ਬਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਜ਼ਿਆਦਾਤਰ ਤਾਪਮਾਨ ਕ੍ਰਮਵਾਰ 20, 16, 14 ਅਤੇ 15 ਡਿਗਰੀ। ਵਰਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 17, 18 ਅਤੇ 20 ਡਿਗਰੀ। ਬ੍ਰਿਸਬੇਨ ਅਤੇ ਕੇਨਸ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 24 ਅਤੇ 31 ਡਿਗਰੀ। ਡਾਰਵਿਨ ਵਿੱਚ ਹਲਕੇ ਮੀਂਹ ਦੇ ਚੱਲਦਿਆਂ ਜ਼ਿਆਦਾਤਰ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ।